ਜਪਜੀ ਸਾਹਿਬ ਦੀਆਂ ਸੁਣਿਆ ਤੇ ਮੰਨੇ ਦੀਆਂ ਪੌੜੀਆਂ ਦੀ ਵਿਆਖਿਆ। ਨਾਮ ਦੇ ਸੁਣਨ ਤੇ ਮੰਨਣ ਅਰਥਾਤ ਸੁਣਿਆ ਮੰਨੇ ਦੀ ਵਿਆਖਿਆ ਪਿੱਛੇ ਆ ਚੁੱਕੀ ਹੈ। ਹੁਣ ਜਪਜੀ ਸਾਹਿਬ ਦੀਆਂ ਸੁਣਿਆ ਤੇ ਮੰਨੇ ਦੀਆਂ ਪੌੜੀਆਂ ਦੀ ਵਿਆਖਿਆ ਕੀਤੀ ਜਾਂਦੀ ਹੈ। ਸੁਣਿਆ ਦੀ ਪੌੜੀਆਂ ਦੀ ਵਿਆਖਿਆ। ਸੁਣੇ ਸਿੱਧ ਪੀਰ ਸੁਰਨਾਥ, ਸੁਣੇ ਧਰਤ ਧਵਲ ਆਕਾਸ਼, ਸੁਣੇ ਦੀਪ ਲੋ ਪਾਤਾਲ, ਸੁਣੇ ਪੋਹ ਨ ਸਕੈ ਕਾਲ, ਨਾਨਕ ਭਗਤਾਂ ਸਦਾ ਵਿਗਾਸ, ਸੁਣੇ ਦੁਖ ਪਾਪ ਕਾ ਨਾਸ। ਵਿਆਖਿਆ। ਨਾਮ ਗੁਰਮੰਤਰ ਰੂਪੀ ਗੁਰਦੀਖਿਆ ਦੇ ਸੁਣਨ ਕਰਕੇ ਅਤੇ ਸ਼ਬਦ ਸੁਰਤ ਦੀ ਕਮਾਈ ਦੁਆਰਾ ਨਾਮ ਨੂੰ ਸਦਾ ਸੁਣਦੇ ਰਹਿਣ ਕਰਕੇ ਨਾਮ ਸਰੋਤੇ ਸੁਰਤੇ ਦੇ ਪਿੱਛੇ ਰਿੱਧੀਆਂ ਸਿੱਧੀਆਂ ਸੁਤੇ ਸਹਿਜ ਹੀ ਲੱਗੀਆਂ ਫਿਰਦੀਆਂ ਹਨ। ਜੈਸਾ ਕਿ ਨਾਏ ਸੁਣਿਆ ਸਭ ਸਿੱਧ ਹੈ, ਰਿੱਧ ਪਿੱਛੇ ਆਵੇ ਵਾਲੀ ਸਾਰੰਗ ਦੀ ਵਾਰ ਵਾਲੀ ਸੱਤਵੀਂ ਪੌੜੀ ਦੇ ਭਾਵ ਤੋਂ ਸਿੱਧ ਹੈ ਅਤੇ ਪੀਰਾਂ ਦੀਆਂ ਪੀਰੀਆਂ ਵੀ ਨਾਮ ਸਰੋਤੇ ਸੁਰਤੇ ਦੇ ਚੁੱਪ ਚੁਪਾਤੇ ਹੀ ਪੈਰ ਚੁੰਮਦੀਆਂ ਹਨ। ਦੇਵਤਿਆਂ ਨਾਥਾਂ ਵਾਲੇ ਸ਼ੁਭ ਗੁਣ ਵੀ ਸੁਤੇ ਸਿੱਧ ਹੀ ਨਾਮ ਸਰੋਤੇ ਸੁਰਤੇ ਨੂੰ ਆਣ ਪ੍ਰਾਪਤ ਹੁੰਦੇ ਹਨ। ਤਾਂ ਤੇ ਕੇਵਲ ਨਾਮ ਸਰੋਤੇ ਸੁਰਤੇ ਹੀ ਸੁਤ ਵਾਸਤਵੀ ਸੱਚੇ ਪੀਰ ਸੁਰਨਾਥ ਹਨ। ਨਾਮ ਸਰੋਤੇ ਸੁਰਤੇ ਅਭਿਆਸੀ ਜਨਾਂ ਤੋਂ ਬਿਨਾਂ ਹੋਰ ਸਭ ਕੁੜਾਵੇ ਸਿੱਧ ਪੀਰ ਸੁਰਨਾਥ ਹਨ। ਨਾਮ ਗੁਰਮੰਤਰ ਗੁਰਦੀਖਿਆ ਦੇ ਸੁਣਨ ਕਰਕੇ ਨਾਮ ਸਰੋਤਿਆਂ ਸੁਰਤਿਆਂ ਨੂੰ ਅਣਗਿਣਤ ਧਰਤੀ ਤੇ ਧਰਤੀਆਂ ਦੀਆਂ ਉਦਕਰਖਣੀ ਥੰਮਣ ਸ਼ਕਤੀਆਂ ਅਤੇ ਅਣਗਿਣਤ ਆਕਾਸ਼ ਅਤੇ ਬੇਅੰਤ ਦੀਪਾਂ ਲੋਆਂ ਪਤਾਲਾਂ ਦਾ ਬੇਓੜਕਾ ਦਿਵ ਦ੍ਰਿਸ਼ਟੀ ਉਘਾੜ ਵਿਗਾਸ ਹੋ ਜਾਂਦਾ ਹੈ। ਨਾਮ ਦੇ ਸੁਣਨ ਕਰਕੇ ਨਾਮ ਸੁਰਤੇ ਸਰੋਤਿਆਂ ਨੂੰ ਕਾਲ ਨਹੀਂ ਪੋ ਸਕਦਾ। ਅਕਾਲ ਪੁਰਖ ਦੇ ਪਾਰਸ ਰਸਾਇਣੀ ਅਕਲ ਕਲਾ ਸੰਪਨ ਕਾਲ ਰਹਿਤ ਅਕਾਲ ਨਾਮ ਸੁਰਤੇ ਅਭਿਆਸੀ ਸਰੋਤਿਆਂ ਦੇ ਨੇੜੇ ਕਾਲ ਕਾਲ ਰੂਪ ਹੋ ਕੇ ਨਹੀਂ ਆਉਂਦਾ। ਨਾਮ ਸੁਰਤਿਆਂ ਨੂੰ ਮਰਨ ਕਾਲ ਦਾ ਤਰਾਸ ਹੀ ਨਹੀਂ ਉਪਜਦਾ, ਨਾ ਹੀ ਕਾਲ ਦੁਖਦਾਈ ਭਾਸਦਾ ਹੈ। ਮਰਨ ਕਾਲ ਦਾ ਦੁੱਖ ਦਰਦ ਪਾਉਂਦਾ ਹੀ ਨਹੀਂ, ਜੈਸਾ ਕਿ 84 ਦੇ ਜੀਵਾਂ ਨੂੰ ਪਾਉਂਦਾ ਹੈ। 84 ਦੇ ਜੀਵਾਂ ਨੂੰ ਤਾਂ ਇਹ ਮਰਨ ਕਾਲ ਦਾ ਤਰਾਸ ਅਤ ਭਿਆਨਕ ਰੂਪ ਭਾਸਦਾ ਹੈ। ਨਾਮ ਸੁਰਤੇ ਸਰੋਤੇ ਅਭਿਆਸੀ ਜਨ ਬਾਹੁਲ 84 ਦੇ ਗੇੜ ਵਿਚ ਪੈਂਦੇ ਹੀ ਨਹੀਂ। ਇਹ ਕਹਿ ਆਵਨ ਫਿਰ ਜੋਨ ਨਾ ਆਇਆ, ਨਾਨਕ ਹਰ ਕੈ ਦਰ ਸਮਾਇਆ ਵਾਲੀ ਅਮਰ ਅਕਾਲ ਅਵਸਥਾ ਨੂੰ ਜਾ ਪ੍ਰਾਪਤ ਹੁੰਦੇ ਹਨ। ਗੁਰੂ ਨਾਨਕ ਸਾਹਿਬ ਦੁਆਰਾ ਆਈ ਇਹ ਤੁਰਕੀ ਅਕਾਲੀ ਬਾਣੀ ਆਖਦੀ ਹੈ ਕਿ ਨਾਮ ਦੀ ਸ਼ਕਤੀ ਵਾਲੀ ਭਗਤ ਕਮਾਈ ਵਾਲੇ ਭਗਤਾਂ ਨੂੰ ਸਦਾ ਹੀ ਇਨਕਸ਼ਾਫੀ ਵਿਗਾਸ ਰਹਿੰਦਾ ਹੈ ਅਤੇ ਇਸ ਆਤਮ ਉਘਾੜ ਵਾਲੀ ਸਦ ਜੋਤ ਵਿਗਾਸੀ ਸੁਰਤ ਅਸਥਿਰਤਾ ਦੇ ਪ੍ਰਭਾਵ ਕਰਕੇ ਨਾਮ ਸੁਰਤ ਵਿਗਾਸੀ ਜੋਤ ਪ੍ਰਕਾਸ਼ੀ ਅਭਿਆਸੀ ਜਨਾਂ ਦੇ ਸਾਰੇ ਦੁੱਖਾਂ ਤੇ ਪਾਪਾਂ ਦਾ ਨਾਸ ਹੋ ਜਾਂਦਾ ਹੈ। ਸੁਣਿਆ ਈਸ਼ਰ ਬ੍ਰਹਮਾ ਇੰਦ, ਸੁਣਿਆ ਮੁਖ ਸਲਾਹਣ ਮੰਦ, ਸੁਣਿਆ ਜੋਗ ਜੁਗਤ ਤਨ ਭੇਦ, ਸੁਣਿਆ ਸ਼ਾਸਤ ਸਿਮ੍ਰਿਤ ਵੇਦ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਵਿਆਖਿਆ। ਨਾਮ ਗੁਰਮੰਤਰ ਗੁਰਦੀਖਿਆ ਦੇ ਸੁਣਨ ਅਤੇ ਸੁਣ ਕੇ ਸਿਮਰਨ ਸਰਵਣਨ ਲਿਵ ਉਨਮਨਣ ਕਰਕੇ ਸ਼ਬਦ ਸੁਰਤਿਆਂ ਨੂੰ ਮਾਨਸੋਂ ਦੇਵਤੇ ਹੋਣ ਦੀ ਦੇਵਾਨ ਦੇਵ ਸਰਬੋਤਮੀ ਪਦਵੀ ਪ੍ਰਾਪਤ ਹੁੰਦੀ ਹੈ। ਤਤ ਵਾਸਤਵੀ ਸੁਰੇਸ਼ਰੀ ਸਤ ਮਹੱਤਾ ਵਾਲੇ ਈਸ਼ਰ ਬ੍ਰਹਮਾ ਇੰਦ ਨਾਮ ਸੁਰਤੇ ਅਭਿਆਸੀ ਗੁਰਸਿੱਖ ਜਨ ਹੀ ਹੋ ਸਕਦੇ ਹਨ। ਹਿੰਦ ਵੈਣ ਦੇ ਮੰਨੇ ਪਰਮੰਨੇ ਦੇਵਤੇ ਈਸ਼ਰ ਬ੍ਰਹਮਾ ਇੰਦਰ ਇਸ ਸਰਬ ਸ੍ਰੇਸ਼ਟ ਸਰਬੋਤਮ ਦੇਵ ਪਦ ਦੇ ਲਵੇ ਨਹੀਂ ਲੱਗ ਸਕਦੇ। ਐਸੀ ਹੈ ਨਾਮ ਸਰਵਣਨ ਗੁਰਦੀਖਿਆ ਦੀ ਸ਼ਬਦ ਸੁਰਤ ਅਭਿਆਸ ਕਮਾਈ ਦੀ ਬਰਕਤ। ਨਾਮ ਗੁਰਦੀਖਿਆ ਦੀ ਪਾਰਸ ਰਸਾਇਣੀ ਸ੍ਰਵਣ ਕਲਾ ਕਰਕੇ ਹੀ ਮੁਖਾਰ ਬਿੰਦ ਦੁਆਰਾ ਸੁੰਦਰ ਸੁਹਾਵਣਾ ਤਤ ਗੁਰਮਤੀ ਅਤ ਸ੍ਰੇਸ਼ਟ ਸਿਮਰਨ ਸਲਾਹਣ ਹੁੰਦਾ ਹੈ ਅਤੇ ਸਹਿਜ ਸੁਭਾਵ ਹੀ ਹੋਏ ਆਉਂਦਾ ਹੈ। ਇਹ ਸੁਣਿਆ ਮੁਖ ਸਲਾਹਣ ਮੰਦ ਪੰਗਤੀ ਦੀ ਤਤ ਵਿਖਿਆਨਣੀ ਵਾਸਤਵ ਵਿਆਖਿਆ ਹੈ। ਪੂਰਨ ਗੁਰਮਤ ਰੀਤੀ ਅਨੁਸਾਰ ਪੰਜਾਂ ਪਿਆਰਿਆਂ ਦੁਆਰਾ ਪਹਿਲਾਂ ਗੁਰਮੰਤਰ ਗੁਰਦੀਖਿਆ ਰੂਪੀ ਗੁਰਮਤ ਨਾਮ ਅਧਿਕਾਰੀ ਜਨ ਦੇ ਸਰਵਣਾ ਅੰਦਰ ਹੀ ਪ੍ਰਵੇਸ਼ ਹੁੰਦਾ ਹੈ। ਇਸ ਅੰਮ੍ਰਿਤ ਨਾਮ ਦੇ ਇਸ ਬਿਦ ਸਰਵਣੀ ਪ੍ਰਵੇਸ਼ ਹੋਣ ਦੀ ਪਾਰਸ ਰਸਾਇਣੀ ਚੁੰਬਕ ਕਲਾ ਤਤਕਾਲ ਹੀ ਇਹ ਵਰਤ ਜਾਂਦੀ ਹੈ ਕਿ ਸ਼ਰਵਣ ਨਿਧ ਆਸਣੀ ਗੁਰਦੀਖਿਆ ਪਾਤਰ ਅਧਿਕਾਰੀ ਜਨ ਦੇ ਮੁੱਖ ਰਸਨਾ ਤੋਂ ਨਾਮ ਅਭਿਆਸਮਈ ਸਿਮਰਨ ਸਲਾਹਣ ਦੀ ਤਤ ਵਿਲੱਖਣੀ ਕ੍ਰਿਸ਼ਮ ਰਟਨਾਰ ਦਾ ਤੁਰਤ ਫੁਰਤੀ ਤੋਰਾ ਤੁਰ ਪੈਂਦਾ ਹੈ ਅਤੇ ਐਸਾ ਤੁਰਦਾ ਹੈ ਮਾਨੋ ਕੋਈ ਅਜਗੈਬੀ ਕੁੰਜੀ ਲੱਗ ਗਈ ਹੁੰਦੀ ਹੈ। ਇਹ ਅਤਿ ਸ੍ਰੇਸ਼ਟ ਕ੍ਰਿਸ਼ਮ ਸਿਫਤ ਸਲਾਹਣ ਮੁਖ ਦੁਆਰਾ ਪਿੱਛੋਂ ਰਟਨ ਹੁੰਦੀ ਹੈ। ਜਦ ਪਹਿਲੇ ਸਰਵਣਾ ਦੁਆਰਾ ਨਾਮ ਗੁਰਮੰਤਰ ਗੁਰਦੀਖਿਆ ਦੀ ਕ੍ਰਿਸ਼ਮ ਕਲਾ ਪ੍ਰਵੇਸ਼ ਹੋ ਚੁੱਕੀ ਹੁੰਦੀ ਹੈ। ਪੂਰਨ ਗੁਰਮਤ ਵਿਧੀ ਮਰਿਆਦਾ ਅਨੁਸਾਰ ਗੁਰਮੰਤਰ ਦੀਕਸ਼ਿਤ ਹੋਏ ਅੰਮ੍ਰਿਤ ਧਾਰੀ ਗੁਰਮੁਖ ਨਾਮ ਵਪਾਰੀ ਜਨ ਫੇਰ ਸਦਾ ਲਈ ਖਿਨ ਖਿਨ ਸੁਹਾਸ ਸੁਹਾਸ ਅਭਿਆਸ ਦੁਆਰਾ ਮਿਸ਼ਟ ਅੰਮ੍ਰਿਤ ਪਾਣੀ ਹੋਏ ਹੋਏ ਤ੍ਰਿਪਤਾਮ ਦੇ ਹਨ ਅਤੇ ਮਿਸ਼ਟ ਅੰਮ੍ਰਿਤ ਗਟਾਕ ਪੀ ਪੀ ਕੇ ਮੰਦ ਮੰਦ ਮੁਸਕਰਾਉਂਦੇ ਅਤੇ ਰਿੱਧ ਵਿਗਸਾਉਂਦੇ ਹਨ। ਐਸੀ ਸਿਫਤ ਸਲਾਹਣੀ ਸਲਾਉਂਦੇ ਹਨ ਕਿ ਨਾਲੋ ਨਾਲ ਰਸ ਜੋਤ ਵਿਗਾਸੀ ਹੋਏ ਹੋਏ ਉਮਗਾਉਂਦੇ ਰਹਿਸਾਉਂਦੇ ਹਨ। ਜੈਸਾ ਕਿ ਤੇਰੇ ਜਨ ਰਸਕ ਰਸਕ ਗੁਣ ਗਾਵੇ ਗੁਰ ਪ੍ਰਮਾਣ ਦਾ ਭਾਵ ਹੈ। ਨਾਮ ਦੇ ਸੁਣਨ ਕਰਕੇ ਹੀ ਨਾਮ ਗੁਰ ਸ਼ਬਦ ਸੁਰਤੇ ਸਰੋਤੇ ਗੁਰਮੁਖ ਜਨਾਂ ਨੂੰ ਸੱਚੀ ਗੁਰਮਤ ਜੋਗ ਜੁਗਤ ਦਾ ਰਾਜ ਗਿਆਨ ਭੇਦ ਰਿਧ ਅੰਤਰੋਂ ਤਨ ਅੰਤਰੋਂ ਹੀ ਉਗਵ ਆਉਂਦਾ ਹੈ। ਗੁਰਮਤ ਨਾਮ ਗੁਰਦੀਖਿਆ ਸੁਣਨ ਹਾਰੇ ਪਾਤਰ ਸ੍ਰੇਸ਼ਟ ਗੁਰਮੁਖ ਜਨ ਹੀ ਤਤ ਗੁਰਮਤ ਗੁਰਦੀਖਿਆ ਨੂੰ ਸੁਣ ਕੇ ਸਤ ਸ਼ਾਸਤਰ ਸਿਮ੍ਰਿਤ ਵੇਦ ਦੇ ਤਤ ਵੇਤੇ ਹੋ ਜਾਂਦੇ ਹਨ। ਗੁਰਮੰਤਰ ਦੀਕਸ਼ਿਤ ਗੁਰਮੁਖਾਂ ਨੂੰ ਗੁਰਮਤ ਨਾਮ ਦਾ ਸਿਮਰਨ ਸਰਵਣ ਅਤੇ ਸਲਾਹਣ ਹੀ ਸ਼ਾਸਤਰ ਸਿਮ੍ਰਿਤ ਵੇਦ ਹੈ। ਉਨ੍ਹਾਂ ਨੂੰ ਸ਼ਾਸਤਰਾਂ ਸਿਮ੍ਰਤੀਆਂ ਅਤੇ ਵੇਦਾਂ ਦੇ ਪੜਨ ਸੁਣਨ ਦੀ ਲੋੜ ਨਹੀਂ। ਨਾਮ ਸਲਾਹਣ ਸਿਫਤਾਉਣ ਅਤੇ ਸੁਰਤ ਸ਼ਬਦਾਉਣ ਦੀ ਐਸੀ ਅਜਬ ਮੁਆਜ਼ਾ ਵੀ ਕਲਾ ਹੈ ਕਿ ਸਧਾਰਨ ਗੁਰਮੁਖ ਜਗਿਆਸੂ ਅਭਿਆਸੀ ਜਨਾਂ ਨੂੰ ਸ਼ਾਸਤਰਾਂ ਸਿਮ੍ਰਤੀ ਵੇਦਾਂ ਦੀ ਗੂੜ ਗਮਤਾ ਪ੍ਰਾਪਤ ਹੋ ਜਾਂਦੀ ਹੈ। ਐਸਾ ਹੈ ਗੁਰੂ ਨਾਨਕ ਦੇਵ ਜੀ ਦੇ ਘਰ ਦੇ ਗੁਰਮੁਖ ਨਾਮ ਅਭਿਆਸੀ ਨਾਮ ਸੁਰਤਾਸੀ ਭਗਤ ਜਨਾਂ ਦਾ ਸਾਦਰਦ ਵਿਗਾਸੀ ਪ੍ਰਤਾਪ ਕਿ ਨਾਮ ਦੀ ਸ੍ਰੋਤ ਸੁਰਤ ਅਭਿਆਸਨੀ ਚੰਬੋ ਕਲਾ ਕਰਕੇ ਹੀ ਅਗਿਆਨ ਅਛਾਦਨੀ ਦੁੱਖਾਂ ਪਾਪਾਂ ਦੇ ਤਿਮਰ ਅੰਧਕਾਰੀ ਛੋੜ ਕੱਟੇ ਜਾਂਦੇ ਹਨ ਅਤੇ ਇਨ੍ਹਾਂ ਛੌੜਾਂ ਦੇ ਕੱਟੇ ਜਾਣ ਕਰਕੇ ਸਗਲੇ ਦੁੱਖਾਂ ਪਾਪਾਂ ਦਾ ਨਾਸ ਹੋ ਜਾਂਦਾ ਹੈ। ਸੁਣੇ ਸਤ ਸੰਤੋਖ ਗਿਆਨ, ਸੁਣੇ ਅੱਠ ਸੱਠ ਕਾ ਇਸ਼ਨਾਨ, ਸੁਣੇ ਪੜ ਪੜ ਪਾਵੇਂ ਮਾਨ, ਸੁਣੇ ਲਾਗੈ ਸਹਿਜ ਧਿਆਨ, ਨਾਨਕ ਭਗਤਾਂ ਸਦਾ ਵਿਗਾਸ, ਸੁਣੇ ਦੁੱਖ ਪਾਪ ਕਾ ਨਾਸ। ਵਿਆਖਿਆ, ਨਾਮ ਦੇ ਸੁਣਨ ਕਰਕੇ ਸੁਰਤ ਸਰੋਤੇ ਨੂੰ ਅਤੇ ਕੇਵਲ ਨਾਮ ਸਰੋਤ ਸਰੋਤੇ ਨੂੰ ਹੀ ਸੱਚੇ ਸਤ ਸੰਤੋਖ ਅਤੇ ਸੱਚੇ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਗੁਰਮਤ ਗਿਆਨ ਅਤੇ ਗੁਰਮਤ ਨਾਮ ਅਭਿਆਸ ਸੁਰਤੀਸ਼ਰਾਂ ਨੂੰ ਪ੍ਰਾਪਤ ਹੋਏ ਸੱਚੇ ਸਤ ਸੰਤੋਖ ਬਾਝੋਂ ਹੋਰ ਸਭ ਕਹੋਤੀ ਸੋ ਕਾਲਡ ਸਤ ਸੰਤੋਖ ਗਿਆਨ ਸਭ ਕੁੜਾਵੇ ਅਤੇ ਤ੍ਰੈ ਗੁਣੀ ਸਤ ਸੰਤੋਖ ਗਿਆਨ ਹਨ। ਕੇਵਲ ਗੁਰਮਤ ਨਾਮ ਸੁਰਤ ਸ਼ਬਦ ਕਮਾਈ ਦੁਆਰਾ ਹੀ ਤਤ ਪਰਮਾਰਥੀ ਸਤ ਸੰਤੋਖ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਗੁਰਮਤ ਗੁਰਦੀਖਿਆ ਗੁਰੂ ਦੁਆਰਾ ਪੰਜਾਂ ਪਿਆਰਿਆਂ ਦੀ ਗੁਰੂ ਸਾਹਿਬ ਦੇ ਤਾਬਿਆ ਗੁਰਮੰਤਰ ਦ੍ਰਿੜਾਉਣੀ ਗੁਰਤੱਤਾ ਕ੍ਰਿਸ਼ਮਾਉਣੀ ਕਲਾ ਦੁਆਰਾ ਸੁਣੇ ਅਤੇ ਸੁਰਤੀ ਅਭਿਆਸੇ ਬਾਝੋਂ ਨਾ ਹੀ ਸੱਚੇ ਗੁਰਮਤ ਗਿਆਨ ਦੀ ਪ੍ਰਾਪਤੀ ਹੋ ਸਕਦੀ ਹੈ ਅਤੇ ਨਾ ਹੀ ਪਰਮਾਰਥ ਤੱਤਵੀ ਸਤ ਸੰਤੋਖ ਹੀ ਸੁਲਭਤ ਪ੍ਰਾਪਤ ਹੁੰਦਾ ਹੈ। ਸੁਲਭਤ ਤਾਂ ਕੀ ਹੋਣਾ ਸੀ, ਤਤ ਸਤਵੀ ਸਤ ਸੰਤੋਖ ਗਿਆਨ ਦੀ ਸੂਝ ਬੂਝ ਵੀ ਨਹੀਂ ਹੋ ਸਕਦੀ। ਗੁਰਮਤ ਸਤ ਸੰਤੋਖ ਗਿਆਨ ਆਮ ਫਹਿਮ ਅਤੇ ਆਨਮਤ ਮਤਾਂਤਰਾਂ ਸਤ ਸੰਤੋਖ ਗਿਆਨਾਂ ਤੋਂ ਅਤੀ ਵਿਲੱਖਣ ਹੈ। ਇਨ੍ਹਾਂ ਤਿਹਾਂ ਪਦਾਂ ਦੇ ਪਿਛਲੇ ਅੱਖਰ ਨੂੰ ਔਂਕੜ ਇਸੇ ਕਰਕੇ ਸੁਸ਼ੋਭਿਤ ਹੈ ਕਿ ਇਹ ਸਤ ਸੰਤੋਖ ਗਿਆਨ ਖਾਲਸਾਈ ਤਤ ਵਿਲੱਖਣਾਂ ਦੀ ਗੁਰਮਤ ਖਾਸੁਲ ਖਾਸਤਾ ਵਾਲੀ ਅਹਿਮੀਅਤ ਖਾਸੀਅਤ ਰੱਖਦੇ ਹਨ। ਗੁਰਮਤ ਸਤ ਖਾਸੁਲ ਖਾਸ ਸਤ ਹੈ ਜਿਸ ਦੀ ਸੂਝ ਬੂਝ ਅਤੇ ਸੁਲਭ ਤੁਝ ਲਭਤਾ ਕੇਵਲ ਗੁਰਮਤ ਨਾਮ ਅਭਿਆਸੀ ਸੁਰਤੀਸ਼ਰਾਂ ਨੂੰ ਹੀ ਪ੍ਰਾਪਤ ਹੁੰਦੀ ਹੈ। ਗੁਰਮਤ ਲਖਾਇਆ ਸੰਤੋਖ ਵੀ ਖਾਸ ਪਰਮਾਰਥੀ ਸੰਤੁਸ਼ਟਤਾ ਵਾਲੀ ਅੰਸ਼ ਸੰਪੰਨ ਸੰਤੋਖ ਹੈ ਜਿਸ ਦੇ ਲੱਖਣ ਹਾਰੇ ਕੇਵਲ ਗੁਰਗਮ ਗਿਆਨ ਪਦ ਦੀ ਸੁਰਤੀ ਵਾਲੇ ਹੀ ਹੋ ਸਕਦੇ ਹਨ। ਹੋਰ ਆਮ ਅਗਿਆਨਤਾ ਸੁਤੇ ਹੀ ਚੁੰਚ ਕਥਨੀ ਦੁਆਰਾ ਲੋਕ ਕਥਦੇ ਫਿਰਦੇ ਹਨ, ਪ੍ਰੰਤੂ ਸੱਚਾ ਦਿਬ ਜੋਤਵੀ ਗਿਆਨ ਕੇਵਲ ਗੁਰਮਤ ਨਾਮ ਦੀ ਅਥਾ ਅਭਿਆਸ ਕਮਾਈ ਅਤੇ ਉੱਚ ਸੁਰਤ ਸ਼ਬਦ ਦੀ ਲਖਿਅਤਾ ਦੁਆਰਾ ਹੀ ਪ੍ਰਕਾਸ਼ਿਤ ਹੁੰਦਾ ਹੈ ਅਤੇ ਉੱਚ ਆਤਮ ਅਟਾਰੜੀ ਅਵਸਥਾ ਵਿਚ ਪੁੱਗ ਕੇ ਇਹ ਤਤ ਲਖਤਾ ਪ੍ਰਾਪਤ ਹੁੰਦੀ ਹੈ ਕਿ ਨਾਮ ਹੀ ਸਤ ਹੈ, ਨਾਮ ਹੀ ਸੰਤੋਖ ਹੈ ਅਤੇ ਨਾਮ ਹੀ ਗਿਆਨ ਹੈ। ਨਾਮ ਬਿਹੂਣ ਹੋਰ ਕੋਈ ਸਤ ਸੰਤੋਖ ਗਿਆਨ ਨਹੀਂ। ਨਾਮ ਗੁਰਮੰਤਰ ਗੁਰਦੀਖਿਆ ਲੈ ਕੇ ਅਤੇ ਇਤ ਬਿਦ ਸ਼ਬਦ ਸੁਰਤ ਕਮਾਈਆਂ ਦੀ ਆਤਮ ਸਥਿਤੀ ਅਵਸਥਾ ਗਹਿ ਕੇ ਇਸ ਬਿਦ ਗਹੀ ਆਤਮ ਅਵਸਥਾ ਵਾਲਿਆਂ ਨੂੰ ਅੰਤਰ ਆਤਮੇ 68 ਤੀਰਥਾਂ ਦਾ ਇਸ਼ਨਾਨ ਪ੍ਰਾਪਤ ਹੋ ਜਾਂਦਾ ਹੈ। ਨਾਮ ਅੰਮ੍ਰਿਤ ਰੂਪ ਹੈ, ਨਾਮ ਅੰਮ੍ਰਿਤ ਪਿਰਮ ਪਿਆਲਾ ਪੀਣ ਹਾਰੇ ਚੁੱਪ ਚੁਪੋਲਿਆਂ ਨੂੰ ਨਭ ਨਭ ਵਿਖੇ ਅੰਮ੍ਰਿਤ ਸਰੋਵਰ ਉਗਵ ਆਉਂਦੇ ਹਨ। ਉਹ ਅਹਿਨਸ ਅਮਿਓ ਉਦਕ ਤੀਰਥਾਂ ਸਰੋਵਰਾਂ ਵਿਚ ਹੀ ਤਾਰੀਆਂ ਲਾਉਂਦੇ ਰਹਿੰਦੇ ਹਨ। ਮਾਨੋ 68 ਤੀਰਥਾਂ ਦਾ ਇਸ਼ਨਾਨ ਉਨ੍ਹਾਂ ਨੂੰ ਸੁਭਾਵਕ ਹੀ ਹੁੰਦਾ ਹੈ। ਹਿੰਦ ਵੈਣ ਦੇ 68 ਤੀਰਥ ਇਸ ਅੰਮ੍ਰਿਤ ਮਜਨੀ ਆਤਮ ਇਸ਼ਨਾਨ ਦਾ ਆਨੰਦ ਨਹੀਂ ਪਹੁੰਚਾਏ ਸਕਦੇ ਅਤੇ ਇਸ ਆਤਮ ਮਜਨੀ ਅਵਸਥਾ ਦੇ ਲਵੇ ਨਹੀਂ ਲੱਗ ਸਕਦੇ। ਨਾਮ ਗੁਰਮੰਤਰ ਗੁਰਦੀਕਸ਼ਿਤ ਅੰਮ੍ਰਿਤ ਮਜਨੀ ਅਤੇ ਸੁਰਤ ਸਾਧਕ ਸੁਰਤਜਨੀ ਗੁਰਮੁਖ ਸਵਜਨਾ ਨੂੰ ਹੀ ਨਾਮ ਦੇ ਰੰਗਾਂ ਵਿਚ ਰੱਪ ਕੇ ਨਾਮ ਬਾਣੀ ਦੇ ਪੜਨ ਦਾ ਸੱਚਾ ਆਨੰਦ ਆਉਂਦਾ ਹੈ ਅਤੇ ਉਹੀ ਪੜ ਪੜ ਮਾਨ ਪਾਉਂਦੇ ਹਨ ਇਸ ਲੋਕ ਵਿਖੇ ਵੀ ਅਤੇ ਧੁਰਦਰ ਗਾਹੀ ਪਰਲੋਕ ਵਿਖੇ ਵੀ। ਅੰਮ੍ਰਿਤ ਨਾਮ ਵਿਚ ਗੀਦੇ ਗੁੰਨੇ ਪ੍ਰੁੰਨੇ ਮੁਸ਼ਕ ਝਕੋਲਨੇ ਗੁਰਮੁਖ ਜਨਾਂ ਦੇ ਮੁੱਖੋਂ ਉਚਰੀ ਬਾਣੀ ਅਮਿਓ ਝਰਨੇ ਝਰਨਾ ਦਿੰਦੀ ਹੈ ਜਿਸ ਨੂੰ ਸੁਣ ਕੇ ਸਵਾਦ ਲੈਣ ਹਾਰੇ ਵਾਹ ਵਾਹ ਕਰ ਉੱਠਦੇ ਹਨ। ਅੰਮ੍ਰਿਤ ਉਚਾਰਣੀ ਬਾਣੀ ਦੀ ਅਮਿਓ ਝਰਨਾਣੀ ਮਹਿਮਾ ਮਹਾਣੀ ਅਪਰ ਅਪਾਰ ਹੈ। ਇਸ ਬਿਦ ਅਗਲੀ ਪੰਕਤੀ ਸੁਣਿਆ ਲਾਗੈ ਸਹਿਜ ਧਿਆਨ ਦੀ ਵਿਆਖਿਆ ਤਾਂ ਸੁਤੇ ਸੁਭਾਵ ਹੀ ਸਪਸ਼ਟ ਹੋ ਜਾਂਦੀ ਹੈ। ਇਸ ਪੰਕਤੀ ਵਿਚ ਵਿਦਤਾਈ ਸਹਿਜ ਪਦ ਵਿਚ ਧਿਆਨ ਲੱਗਣ ਵਾਲੀ ਲਿਵ ਮਗਨਤਾ ਪਿਛਲੀ ਪੰਕਤੀ ਵਿਚ ਦਰਸਾਈ ਅਮਿਓ ਝਰਨੇ ਝਰਨਾਉਣ ਵਾਲੀ ਵਿਵਸਥਾ ਨਾਲ ਸਬੰਧਤ ਹੈ। ਸਹਿਜ ਪਦ ਵਿਖੇ ਧਿਆਨ ਕੇਵਲ ਨਾਮ ਸੁਰਤੀ ਸ਼ਰਦਾ ਹੀ ਲੱਗ ਸਕਦਾ ਹੈ। ਸੁਰਤ ਸ਼ਬਦ ਸੁਰਤੀ ਸ਼ਰ ਹੀ ਸਹਿਜ ਪਦ ਲਿਵ ਮਜਨੀਸ਼ਰ ਬਣ ਸਕਦੇ ਹਨ। ਗੁਰਮਤ ਨਾਮ ਗੁਰਦੀਖਿਆ ਦੀਖਿਅਤ ਹੋਏ ਅਭਿਆਸ ਸਾਵਧਾਨੀ ਸੁਰਤੇ ਹੀ ਸਹਿਜ ਪਦ ਵਿਖੇ ਧਿਆਨ ਮਗਨ ਹੋਣ ਦਾ ਮਕਦੂਰ ਰੱਖਦੇ ਹਨ, ਹੋਰ ਕੋਈ ਨਹੀਂ ਰੱਖ ਸਕਦਾ। ਅਜਿਹੇ ਸਹਿਜ ਪਦ ਲਿਵ ਧਿਆਨੀ ਗੁਰੂ ਨਾਨਕ ਵਰੋਂ ਸਾਏ ਗੁਰਮੁਖਾਂ ਭਗਤਾਂ ਪ੍ਰਤੀ ਹੀ ਸਦਾ ਵਿਗਾਸ ਵਾਲਾ ਆਤਮ ਵਿਗਾਸੀ ਘਟਨਾਓ ਘਟਦਾ ਹੈ ਅਤੇ ਅਜਿਹੇ ਸਦ ਨਵਤਨ ਆਤਮ ਇੰਕਸ਼ਾਫੀ ਭਗਤ ਜਨਾਂ ਦੇ ਸਮੁੱਚੇ ਦੁੱਖਾਂ ਤੇ ਪਾਪਾਂ ਦਾ ਨਾਸ ਹੋ ਜਾਂਦਾ ਹੈ। ਸੁਣਿਆ ਸਰਾਂ ਗੁਣਾਂ ਕੇ ਗਾ, ਸੁਣਿਆ ਸ਼ੇਖ ਪੀਰ ਪਾਤਸ਼ਾਹ, ਸੁਣਿਆ ਅੰਧੇ ਪਾਵੇਂ ਰਾਹ, ਸੁਣਿਆ ਹਾਥ ਹੋਵੇ ਅਸਗਾਹ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਵਿਆਖਿਆ ਨਾਮ ਦੀ ਗੁਰਮਤ ਰਮਜ਼ਾਈ, ਗੁਰਮਤ ਜੁਗਤ ਜੁਗਤਾਈ, ਸੁਰਤ ਸਰਵਣਾਈ ਦੇ ਪ੍ਰਤਾਪ ਕਰ ਤ੍ਰੈ ਗੁਣੀ ਤੁਰੀ ਗੁਣੀ ਗੁਣ ਸਰੋਵਰਾਂ ਦੇ ਸਮੂਹਾਂ ਦਾ ਸੈਰ ਦਿਬ ਦ੍ਰਿਸ਼ਟੈਰੀ ਦਰਸੈਰ ਦਰਸਾਰ ਗਾਹਨ ਅਵਗਾਹਨ ਹੋ ਜਾਂਦਾ ਹੈ। ਨਾਮ ਸੁਰਤੀਸ਼ਰਾਂ ਦਾ ਸੁਰਤ ਮੰਡਲ ਇਤਨਾ ਵਸੀ ਅਤੇ ਅਮੀਕ ਹੋ ਜਾਂਦਾ ਹੈ ਕਿ ਸਾਰਾ ਤ੍ਰੈ ਗੁਣੀ ਪਸਾਰਾ ਅਤੇ ਤੁਰਿਆ ਗੁਣੀ ਦਿਬ ਦ੍ਰਿਸ਼ਟਾਰਾ ਉਨ੍ਹਾਂ ਦੀ ਦਿਬ ਦ੍ਰਿਸ਼ਟੀ ਦਾ ਸੁਤੇ ਸਹਿਜਾਰੀ ਨਜ਼ਾਰਾ ਬਣ ਜਾਂਦਾ ਹੈ। ਨਾਮ ਸੁਣਨ ਦੇ ਪਾਰਸ ਭੂਤੀ ਫੈਜ਼ ਪ੍ਰਭਾਵ ਕਰਕੇ ਨਾਮ ਅਭਿਆਸੀ ਸੁਰਤੇ ਗੁਰਮੁਖ ਸ਼ੇਖਾਂ ਪੀਰਾਂ ਦੇ ਵੀ ਪਾਤਸ਼ਾਹ ਬਣ ਜਾਂਦੇ ਹਨ। ਜਿਸ ਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਜਪਜੀ ਸਾਹਿਬ ਗੁਰਵਾਕ ਦੇ ਭਾਵ ਅਨੁਸਾਰ ਪਾਤਸ਼ਾਹਾਂ ਦੇ ਵੀ ਪਾਤਸ਼ਾਹ ਬਣ ਜਾਂਦੇ ਹਨ। ਨਾਮ ਦੇ ਸ਼ਰਵਣ ਸਰੋਤੀ ਸੁਰਤ ਸ਼ਬਦ ਉਦੋਤੀ ਪਾਰਸ ਪ੍ਰਭਾਵੀ ਪ੍ਰਤਾਪ ਕਰਕੇ ਮੂੜ ਅੰਧ ਅਗਿਆਨੀ ਵੀ ਗੁਰਮਤ ਸੁਮਾਰਗੀ ਸੁਗੜ ਸੁਜਾਨੀ ਤਤ ਆਤਮ ਦਰਸੀਏ ਸੁਗਿਆਨੀ ਬਣ ਜਾਂਦੇ ਹਨ। ਨਾਮ ਦੇ ਸੁਣਨ ਦੀ ਅਕਲ ਕਲਾ ਬਰਕਤ ਦੇ ਤੁਫੈਲ ਸ਼ਬਦ ਸੁਰਤ ਗੁਰਮਤ ਮਾਰਗ ਦੇ ਪਾਂਧੀ ਗੁਰਮੁਖ ਜਨਾਂ ਨੂੰ ਅਥਾ ਗਤਮਿਤ ਵਾਲਾ ਪਾਰ ਬ੍ਰਹਮ ਪਰਮੇਸ਼ਰ ਵੀ ਹਸਤਾਮਲਵਤ ਹੱਥ ਉਤੇ ਪਏ ਔਲੇ ਵਾਂਗ ਆਸ਼ਕਾਰ ਅਤੇ ਸਾਕਸ਼ਾਤਕਾਰ ਹੋ ਜਾਂਦਾ ਹੈ। ਗੁਰੂ ਨਾਨਕ ਸਾਹਿਬ ਦੀ ਨਦਰ ਨਦਰ ਆਏ ਗੁਰਮੁਖਾਂ ਭਗਤ ਜਨਾਂ ਨੂੰ ਐਸਾ ਸਦ ਰਿਧ ਵਿਗਾਸੀ ਇੰਕਸ਼ਾਫ ਹੁੰਦਾ ਹੈ ਕਿ ਜਿਸ ਦੇ ਪ੍ਰਭਾਵ ਕਰਕੇ ਨਾਮ ਵਿਗਾਸਨੀ ਸੁਰਤੀ ਹੋਰ ਤੋਂ ਹੋਰ ਖੁੱਲਦੀ ਵਿਗਸਦੀ ਖਿੜਦੀ ਅਤੇ ਚੜਦੀ ਰਹਿੰਦੀ ਹੈ ਅਤੇ ਨਾਮ ਦੀਆਂ ਅਨਹਦ ਧੁਨੀਆਂ ਹੋਰੋ ਹੋਰ ਤੇ ਜ਼ੋਰੋ ਜ਼ੋਰ ਸੁਣਨ ਵਿਚ ਨਿਤ ਨਵਲ ਰੰਗਾਂ ਵਿਚ ਆ ਜ਼ਹੂਰ ਆਉਂਦੀਆਂ ਹਨ ਜਿਨ੍ਹਾਂ ਦੇ ਸੁਣਨ ਕਰਕੇ ਦੁੱਖਾਂ ਪਾਪਾਂ ਕਲੇਸ਼ਾਂ ਦਾ ਉੱਕਾ ਹੀ ਅਭਾਵ ਹੋ ਜਾਂਦਾ ਹੈ। ਮੰਨੇ ਦੀਆਂ ਪੌੜੀਆਂ ਦੀ ਵਿਆਖਿਆ। ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਿੱਛੇ ਪਛਤਾਏ ਕਾਗਦ ਕਲਮ ਨ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ। ਵਿਆਖਿਆ ਗੁਰੂ ਦੁਆਰਾ ਗੁਰ ਦੀਖਿਆ ਗੁਰੂ ਮੰਤਰ ਲੈ ਕੇ ਜਿਨ੍ਹਾਂ ਨੇ ਨਾਮ ਨੂੰ ਸੁਣ ਕੇ ਮੰਨਿਆ ਹੈ ਤਿਨਾਂ ਗੁਰਮੁਖਾਂ ਦੇ ਸੁਣ ਕੇ ਨਾਮ ਨੂੰ ਮੰਨਣ ਦੀ ਗਹਿਣ ਗਤ ਕਹੀ ਨਹੀਂ ਜਾ ਸਕਦੀ। ਜਿਨ ਗੁਰਮੁਖ ਸੁਣ ਹਰ ਮੰਨਿਆ ਜਨ ਨਾਨਕ ਤਿੰਨ ਜੈਕਾਰ ਕਾਨੜੇ ਕੀ ਵਾਰ ਮਹੱਲਾ ਚੌਥਾ। ਜਿੰਨੀ ਸੁਣ ਮੰਨਿਆ ਹਰ ਨਾਉ ਤਿੰਨਾ ਹੋਂ ਵਾਰੀਆ ਮਹੱਲਾ ਤੀਜਾ ਵਾਰ ਸੋਰਠ ਮਹੱਲਾ ਚੌਥਾ। ਗੁਰ ਰਸਨਾ ਅੰਮ੍ਰਿਤ ਬੋਲਦੀ ਹਰ ਨਾਮ ਸੁਹਾਵੀ ਜਿਨ ਸੁਣ ਸਿੱਖਾਂ ਗੁਰ ਮੰਨਿਆ ਤਿੰਨਾ ਭੁੱਖ ਸਭ ਜਾਵੀ ਤਿਲੰਗ ਮਹੱਲਾ ਚੌਥਾ। ਸੁਣ ਸੁਣ ਬੂਝੈ ਮਾਨੈ ਨਾਉ ਤਾਂ ਕੈ ਸਦ ਬਲਿਹਾਰੈ ਜਾਉ ਗੌੜੀ ਮਹੱਲਾ ਪਹਿਲਾ। ਸੁਣ ਗੁਰਮੁਖ ਨਾਮ ਸਭ ਬਿਨਸੇ ਹੋਮੈ ਪਾਪਾਂ ਰਾਮ ਜਪ ਹਰ ਹਰ ਜਪ ਹਰ ਹਰ ਨਾਮ ਲੱਥੇ ਅੜੇ ਜਗਤਾਪਾਂ ਰਾਮ ਵਡਹੰਸ ਮਹਿਲਾ ਚੌਥਾ। ਹਿਰਦੈ ਸੁਣ ਸੁਣ ਮਨ ਅੰਮ੍ਰਿਤ ਭਾਇਆ ਗੁਰਬਾਣੀ ਹਰ ਅਲੱਖ ਲਖਾਇਆ ਆਸਾ ਮਹਿਲਾ ਚੌਥਾ। ਸੁਣ ਕੇ ਨਾਮ ਨੂੰ ਮੰਨਣ ਦੀ ਗਤਮਿਤ ਵਡਿਆਈ ਇਸ ਅਗਲੇਰੇ ਗੁਰਵਾਕ ਤੋਂ ਕੈਸੀ ਰੋਸ਼ਨ ਹੁੰਦੀ ਹੈ। ਜਿੰਨੀ ਸੁਣ ਕੇ ਮੰਨਿਆ ਤਿੰਨਾ ਨਿਜ ਘਰ ਵਾਸ ਗੁਰਮਤੀ ਸਲਾਹ ਸੱਚ ਹਰ ਪਾਇਆ ਗੁਣਤਾਸ ਸ਼ਬਦ ਰਤੇ ਸੇ ਨਿਰਮਲੇ ਹੋਂ ਸਦ ਬਲਿਹਾਰੈ ਜਾਸ ਹਿਰਦੈ ਜਿਨ ਕੈ ਹਰ ਵਸੈ ਤਿਤ ਘਟ ਹੈ ਪਰਗਾਸ। ਜਿਨ ਸ਼ਬਦ ਗੁਰੂ ਸੁਣ ਮੰਨਿਆ ਤਿਨ ਮਨ ਧਿਆਇਆ ਹਰ ਸੋਏ ਆਂਦਨ ਭਗਤੀ ਰਤਿਆਂ ਮਨ ਤਨ ਨਿਰਮਲ ਹੋਏ ਜਿਸ ਅੰਦਰ ਨਾਮ ਪਰਗਾਸ ਹੈ ਉਹ ਸਦਾ ਸਦਾ ਥਿਰ ਹੋਏ ਸ੍ਰੀ ਰਾਗ ਮਹਲਾ ਤੀਜਾ। ਸੁਣ ਕੇ ਨਾਮ ਮੰਨਣ ਦੀ ਗਤਮਿਤ ਮਹਿਮਾ ਜੋ ਇਸ ਗੁਰਵਾਕ ਅੰਦਰ ਵਿਦਮਾਨ ਹੈ ਉਹ ਹੋਰ ਕਿਸੇ ਤੋਂ ਤਾਂ ਕਦੇ ਵੀ ਕਹੀ ਨਹੀਂ ਜਾ ਸਕਦੀ। ਇਹ ਗੁਰੂ ਸਾਹਿਬ ਨੂੰ ਹੀ ਤੌਫੀਕ ਹੈ ਕਿ ਤੁਰਕੀ ਆਈ ਬਾਣੀ ਦੁਆਰਾ ਮੰਨੇ ਕੀ ਗਤ ਵਰਣਨ ਕਰ ਸਕਣ ਹੋਰ ਕਿਸੇ ਨੂੰ ਕੀ ਸਾਰ। ਗੁਰੂ ਸਾਹਿਬ ਇਹ ਉਪਰਲੇ ਗੁਰਵਾਕ ਦੁਆਰਾ ਫਰਮਾਉਂਦੇ ਹਨ ਕਿ ਜਿਨ੍ਹਾਂ ਨੇ ਗੁਰੂ ਦੁਆਰਿਓਂ ਗੁਰਮਤ ਗੁਰਦੀਖਿਆ ਰਾਹੀਂ ਨਾਮ ਨੂੰ ਸੁਣਿਆ ਮੰਨਿਆ ਹੈ ਤਿੰਨਾ ਦਾ ਨਿਜ ਘਰ ਸੱਚੇ ਅਸਲ ਘਰ ਅਕਾਲ ਪੁਰਖ ਦੇ ਸਰੂਪ ਵਿਚ ਵਾਸ ਹੋ ਗਿਆ ਹੈ ਹੋ ਜਾਂਦਾ ਹੈ ਅਤੇ ਹੋ ਜਾਵੇਗਾ। ਜੋ ਜੋ ਵੀ ਗੁਰਮੁਖ ਜਨ ਉਪਰ ਲਿਖੀ ਵਿਧ ਜੁਗਤ ਦੁਆਰਾ ਨਾਮ ਨੂੰ ਸੁਣ ਕੇ ਮੰਨਣਗੇ ਯਾ ਮੰਨਦੇ ਹਨ। ਇਸ ਤੋਂ ਵੱਡੀ ਵਡਿਆਈ ਮੰਨੇ ਕੀ ਗਤ ਦੀ ਹੋਰ ਕੀ ਹੋ ਸਕਦੀ ਹੈ। ਗੁਰਮਤ ਗੁਰਦੀਖਿਆ ਦੁਆਰਾ ਨਾਮ ਨੂੰ ਸੁਣ ਮੰਨਣ ਹਾਰੇ ਹੀ ਸੱਚੀ ਸਿਫਤ ਸਲਾਹ ਵਿਚ ਅਰੂੜ ਹੋ ਸਕਦੇ ਹਨ। ਗੁਰਮਤੀ ਸਾਲਾਹ ਸੱਚ, ਸੱਚੀ ਸਿਫਤ ਸਲਾਹ ਗੁਰਮਤ ਦੁਆਰਾ ਹੀ ਪ੍ਰਾਪਤ ਹੋ ਸਕਦੀ ਹੈ ਅਤੇ ਇਸ ਮੰਨੇ ਦੀ ਪ੍ਰਭਤਾ ਵਾਲੀ ਸਿਫਤ ਸਲਾਹ ਦੁਆਰਾ ਸਿਫਤ ਸਲਾਹੀ ਗੁਣੀ ਗੁਣਤਾਸ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ। ਨਾਮ ਦੀ ਸੁਣ ਮੰਨਣੀ ਸ਼ਰਧਾ ਵਿਵਸਥਾ ਨੂੰ ਪ੍ਰਾਪਤ ਹੋ ਕੇ ਸ਼ਬਦ ਸੁਰਤ ਦੇ ਰੰਗ ਚਲੂਲੇ ਚੜਦੇ ਹਨ ਤੇ ਗੁਣੀ ਗੁਣਤਾਸ ਵਾਹਿਗੁਰੂ ਘੱਟ ਅੰਦਰ ਹੀ ਪ੍ਰਗਟ ਹੋ ਜਾਂਦਾ ਹੈ ਅਤੇ ਘੱਟ ਰਿਦੇ ਵਿਖੇ ਅਗਾਧ ਅਮਿਤ ਜੋਤ ਪ੍ਰਕਾਸ਼ ਵਾਲਾ ਜੋਤੀ ਸਰੂਪ ਦਾ ਪ੍ਰਗਾਸ ਹੋ ਜਾਂਦਾ ਹੈ। ਇਸ ਜੋਤ ਪ੍ਰਤਿਬਿੰਬਨੀ ਝਲਕ ਵਿਗਾਸ ਅੰਦਰ ਜਿਨ੍ਹਾਂ ਦੇ ਹਿਰਦੇ ਵਿਖੇ ਨਾਮ ਦਾ ਪ੍ਰਕਾਸ਼ ਹੋ ਜਾਂਦਾ ਹੈ ਉਹ ਸਦਾ ਸਦਾ ਲਈ ਜੁਗੋ ਜੁਗ ਅਸਥਿਰ ਹੋ ਜਾਂਦੇ ਹਨ। ਐਸੀ ਹੈ ਮੰਨੇ ਕੀ ਗਤ ਵਾਲੀ ਮਹਿਮਾ ਅਗਾਧ ਬੋਧ। ਇਸ ਨੂੰ ਕੋਈ ਅਲਪਗ ਜੀਵ ਕੀ ਕੱਥ ਸਕਦਾ ਹੈ। ਜੇ ਕੋਈ ਕੂੜ ਹਮਾਕਤੀ ਅਲਪਗ ਜੀਵ ਕਹਿਣ ਕਥਨ ਦੀ ਹਮਾਕਤ ਭਰੀ ਮੂੜਤਾ ਕਰ ਹੀ ਬੈਠਦਾ ਹੈ ਤਾਂ ਪਿੱਛੋਂ ਪਛੋਤਾਉਂਦਾ ਹੈ, ਕਿਉਂਕਿ ਜੇ ਕੋ ਖਾਇਕ ਆਖਣ ਪਾਏ ਉਹ ਜਾਣੈ ਜੇਤੀਆਂ ਮੂੰਹ ਖਾਏ ਵਾਲੀ ਦੁਰਦਸ਼ਾ ਉਸ ਦੀ ਹੁੰਦੀ ਹੈ। ਮੰਨੇ ਕੀ ਗਤਮਿਤ ਮਹਿਮਾ ਦਾ ਨਾ ਸਿਰਫ ਕਥਨਹਾਰ ਹੀ ਕੋਈ ਨਹੀਂ ਸਗੋਂ ਮੰਨੇ ਕੀ ਗਤ ਦਾ ਲਿਖਣਹਾਰਾ ਵੀ ਕੋਈ ਨਹੀਂ। ਕਾਗਦ ਕਲਮ ਨ ਲਿਖਣਹਾਰ ਮੰਨੇ ਕਾ ਬਹਿ ਕਰਨ ਵਿਚਾਰ। ਜੇ ਵਿਚਾਰਵਾਨ ਬਹਿ ਕੇ ਮੰਨੇ ਕੀ ਮਹਿਮਾ ਦਾ ਵਿਚਾਰ ਕਰਨ ਜਾਂ ਕਰਨ ਲੱਗਣ ਤਾਂ ਨਾ ਕੋਈ ਲਿਖਣਹਾਰ ਤਤ ਵਿਚਾਰ ਵਾਲਾ ਲਿਖਾਰੀ ਹੈ ਨਾ ਤਤ ਲੇਖ ਲਿਖਣੀ ਕਲਮ ਜੋ ਕਾਗਦਾਂ ਕਾਗਦ ਦੇ ਢੇਰਾਂ ਵਿਚ ਮੰਨੇ ਕੀ ਮਹਿਮਾ ਮਈ ਤਤ ਵਿਚਾਰ ਦਾ ਲੇਖਾ ਲਿਖ ਸਕੇ। ਨਾਉ ਮੰਨਣ ਦੀ ਗਤ ਕਿਵੇਂ ਆਖੀ ਜਾ ਸਕੇ, ਕਿਉਂਕਿ ਗੁਰਵਾਕ ਹੈ। ਜਾਲ ਮੋਹ ਘਸ ਮਸ ਕਰ ਮਤ ਕਾਗਦ ਕਰ ਸਾਰ, ਭਾਉ ਕਲਮ ਕਰ ਚਿਤ ਲਿਖਾਰੀ, ਗੁਰਪੁਛ ਲਿਖ ਵਿਚਾਰ, ਲਿਖ ਨਾਮ ਸਾ ਲਾਹ ਲਿਖ, ਲਿਖ ਅੰਤ ਨ ਪਾਰਾ ਵਾਰ। ਬਾਬਾ ਇਹ ਲੇਖਾ ਲਿਖ ਜਾਣ, ਜਿੱਥੇ ਲੇਖਾ ਮੰਗੀਐ ਤਿੱਥੇ ਹੋਏ ਸੱਚਾ ਨਿਸ਼ਾਨ ਰਹਾਉ। ਜਿੱਥੇ ਮਿਲੇ ਵਡਿਆਈਆਂ ਸਦ ਖੁਸ਼ੀਆਂ ਸਦ ਚਾਉ, ਤਿੰਨ ਮੁਖ ਟਿੱਕੇ ਨਿਕਲੈ ਜਿਨ ਮਨ ਸੱਚਾ ਨਾਉ, ਕਰਮ ਮਿਲੈ ਤਾਂ ਪਾਈਐ ਨਾਹੀ ਗੱਲੀ ਵਾਉ ਦੁਆਉ। ਸ੍ਰੀ ਰਾਗ ਮਹਲਾ ਪਹਿਲਾ। ਐਸੀ ਮੰਨੇ ਕੀ ਗਤਮਿਤ ਮਹਿਮਾ ਉਪਰਲੇ ਵਾਕ ਲਿਖੇ ਅਨੁਸਾਰ ਹੀ ਲਿਖੀ ਲਖੀ ਜਾ ਸਕਦੀ ਹੈ ਅਤੇ ਐਸਾ ਹੈ ਨਾਮ ਨਿਰੰਜਨ। ਪਰ ਇਸ ਨਾਮ ਨਿਰੰਜਨ ਦੀ ਮਹਿਮਾ ਤਦੇ ਹੀ ਗਤਮਿਤ ਹੁੰਦੀ ਹੈ ਅਤੇ ਉਸੇ ਗੁਰਮੁਖ ਨਾਮ ਅਭਿਆਸੀ ਤੋਂ ਲਖੀ ਪ੍ਰਤੱਖੀ ਜਾ ਸਕਦੀ ਹੈ। ਜੇ ਕੋ ਮਨ ਜਾਣੈ ਮਨ ਕੋਏ, ਜੇ ਕੋਈ ਮੰਨਣਾ ਜਾਣੇ ਨਾਮ ਨੂੰ, ਮਨ ਕਰਕੇ ਭਾਵ ਮਨ ਬਚ ਕਰਮ ਕਰਕੇ ਹਿੱਤੋਂ ਚਿੱਤੋਂ ਜਿਸ ਕਿਸੇ ਗੁਰਮੁਖ ਨੇ ਨਾਮ ਨੂੰ ਮੰਨਿਆ ਹੈ ਤਿਸੇ ਹੀ ਨਾਮ ਨਿਰੰਜਨ ਦੀ ਮਹਿਮਾ ਜਾਣੀ ਲਖੀ ਹੈ। ਮੰਨੈ ਸੁਰਤ ਹੋਵੇ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ, ਮੰਨੈ ਮੋਹ ਚੋਟਾ ਨਾ ਖਾਏ, ਮੰਨੈ ਜਮ ਕੈ ਸਾਥ ਨ ਜਾਏ। ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ। ਵਿਆਖਿਆ। ਨਾਮ ਦੇ ਮੰਨਣ ਕਰਕੇ ਨਾਮ ਦੇ ਮੰਨਣ ਹਾਰਾ ਨਾਮ ਦੀ ਅਭਿਆਸ ਕਮਾਈ ਕਰਨ ਹਾਰਾ ਹੋਣ ਕਰਕੇ ਹੀ ਨਾਮ ਦੇ ਮੰਨਣ ਹਾਰੇ ਗੁਰਮੁਖ ਅਭਿਆਸੀ ਜਨਾਂ ਦੇ ਮਨ ਵਿਖੇ ਸੱਚੀ ਤਤ ਬੋਧਨੀ ਸੁਰਤੀ ਅਤੇ ਸਤ ਗੁਰਮਤ ਮਤਸ ਬੁੱਧੀ ਸੰਜੀਵਤ ਹੁੰਦੀ ਹੈ ਅਤੇ ਨਾਮ ਦੇ ਮੰਨਣ ਕਰਕੇ ਹੀ ਨਾਮ ਮੰਨਣ ਹਾਰੇ ਅਰਥਾਤ ਨਾਮ ਦੀਆਂ ਅਤੁੱਟ ਅਭਿਆਸ ਕਮਾਈਆਂ ਕਰਨ ਹਾਰੇ ਗੁਰਮੁਖ ਜਨਾਂ ਨੂੰ ਸਗਲ ਭਵਨ ਕੀ ਸੁਧ ਪ੍ਰਾਪਤ ਹੋ ਜਾਂਦੀ ਹੈ। ਸਾਰੇ ਖੰਡ ਮੰਡਲ ਬ੍ਰਹਿਮੰਡੀ ਭਵਨਾਂ ਦੀ ਸਾਪੇਖ ਸੋਝੀ ਲਖਤਾ ਪ੍ਰਾਪਤ ਹੋ ਜਾਂਦੀ ਹੈ। ਸਾਮੂਹੇ ਦ੍ਰਿਸ਼ਟੀ ਗੋਚਰੀ ਸਾਪੇਖਤਾ ਐਸੀ ਦਿਵ ਦ੍ਰਿਸ਼ਟੀ ਖੁੱਲ ਜਾਂਦੀ ਹੈ ਕਿ ਅਣ ਦਿਸਦੇ ਅਣਗਿਣਤ ਖੰਡ ਬ੍ਰਹਿਮੰਡ ਦੀਪ ਲੋ ਦ੍ਰਿਸ਼ਟੀ ਸਨਮੁਖ ਇਉਂ ਦਿਸਣ ਲੱਗ ਪੈਂਦੇ ਹਨ ਜਿਵੇਂ ਹੱਥ ਤੇ ਧਰਿਆ ਹੋਇਆ ਔਲਾ ਆਮਲਾ ਦਿਸ ਪੈਂਦਾ ਹੈ। ਨਾਮ ਦੇ ਮੰਨਣ ਨਿਧਾਸਨ ਅਭਿਆਸਨ ਦਾ ਪ੍ਰਤਾਪ ਹੀ ਹੈ ਕਿ ਨਾਮ ਦਾ ਮੰਨਣ ਹਾਰਾ ਸੰਸਾਰ ਦੇ ਮੋਹ ਮਮਤਾ ਮਈ ਮਾਇਕ ਪਦਾਰਥਾਂ ਤੇ ਸੰਸਾਰਕ ਸੰਬੰਧੀਆਂ ਦੇ ਹੇ ਚੰਜਾਲ ਵਿਚ ਰਚ ਪਚ ਕੇ ਮੁਹਾ ਕੇ ਮੋਠ ਗੌਲੀ ਖਾ ਕੇ ਬਹੁੜ ਬਹੁੜ ਜੰਮਣ ਮਰਨ ਦੇ ਅਤੇ ਕਰੜੇ ਦੁੱਖਾਂ ਦੁਫੇੜਿਆਂ ਦੀਆਂ ਚੁਰਾਸੀਆਂ ਦੇ ਗੇੜ ਵਾਲੀਆਂ ਮਹਾਦੁਸ਼ਤਰੀ ਸੱਟਾਂ ਚੋਟਾਂ ਨਹੀਂ ਖਾਂਦਾ ਅਤੇ ਨਾਮ ਦੇ ਮੰਨਣ ਅਸਥਮਣ ਕਰਕੇ ਨਾਮ ਮੰਨਣ ਹਾਰਾ ਅਭਿਆਸੀ ਜਨ ਗੁਰਮੁਖ ਪਿਆਰਾ ਜੰਮਾਂ ਦੇ ਨਾਲ ਨਹੀਂ ਜਾਂਦਾ ਹੈ। ਜਮ ਜਾਗਾਤੀ ਉਸ ਦੇ ਨੇੜੇ ਵੀ ਨਹੀਂ ਆਉਂਦਾ। ਕੋਈ ਜਮਦੂਤ ਜਮ ਰਾਜ ਉਸ ਨੂੰ ਬੰਨ ਨਹੀਂ ਚਲਾਉਂਦਾ। ਐਸਾ ਹੈ ਨਾਮ ਨਿਰੰਜਨ ਦਾ ਵੱਡੀ ਹੂੰ ਵੱਡਾ ਅਪਾਰ ਮਰਤਬਾ। ਪਰ ਇਸ ਨਾਮ ਨਿਰੰਜਨ ਦਾ ਪਾਰਸ ਪ੍ਰਭੂਤੀ ਪ੍ਰਤਾਪ ਤਦੇ ਵਰਤਦਾ ਹੈ ਜੇ ਕੋਈ ਗੁਰਮੁਖ ਜਨ ਮਨ ਕਰਕੇ ਮਨ ਇਸ ਨਾਮ ਨੂੰ ਮਨ ਜਾਣੈ ਅਰਥਾਤ ਨਾਮ ਦੀਆਂ ਮੰਨਣ ਨਿਧ ਆਸਣ ਅਭਿਆਸ ਕਮਾਈਆਂ ਕਰਨ ਜਾਣਦਾ ਹੋਵੇ। ਮੰਨੈ ਮਾਰਗ ਠਾਕ ਨ ਪਾਏ ਮੰਨੈ ਪਤ ਸਿਓ ਪ੍ਰਗਟ ਜਾਏ ਮੰਨੈ ਮਗ ਨ ਚੱਲੈ ਪੰਥ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ। ਵਿਆਖਿਆ ਮੰਨੈ ਮਾਰਗ ਠਾਕ ਨ ਪਾਏ ਨਾਮ ਦੇ ਮੰਨਣ ਨਿਧ ਆਸਣ ਕਰਕੇ ਨਾਮ ਨਿਧਾਨ ਦੇ ਨਿਧ ਆਸਣੀ ਸਿਮਰਨ ਦੀਆਂ ਅਤੁੱਟ ਕਮਾਈਆਂ ਤੋੜ ਨਿਭੇ ਪੁਗ ਖਲੋਤੇ ਮੁਨ ਮੁਨੀਸ਼ਰ ਗੁਰਮੁਖ ਜਨ ਨੂੰ ਧੁਰ ਦਰਗਾਹ ਪ੍ਰਵੇਸ਼ੀ ਮਾਰਗ ਵਿਚ ਕੋਈ ਰੋਕ ਠਾਕ ਨਹੀਂ ਹੁੰਦੀ। ਠਾਕ ਨਾ ਹੋਤੀ ਤਿਨਹੋਂ ਦਰ ਸਗੋਂ ਉਹ ਪਤ ਪ੍ਰਤਿਸ਼ਠਾ ਸੇਤੀ ਧੁਰ ਦਰਗਾਹੀ ਗੁਰਪੁਰੀ ਨਿਧੜਕ ਦਮ ਦਮ ਕਰਦੇ ਜਾ ਦਾਖਲ ਹੁੰਦੇ ਹਨ ਅਤੇ ਪੰਚੇ ਪਾਵੇਂ ਦਰਗਾਹ ਮਾਨ ਵਾਲੇ ਪਰਮਾਣੀਕ ਪੁਰਖ ਹੋ ਜਾਂਦੇ ਹਨ। ਗੁਰਮਤ ਨਾਮ ਦੇ ਮੰਨਣ ਕਰਕੇ ਨਾਮ ਦੇ ਮੰਨਣ ਹਾਰਿਆਂ ਦਾ ਗੁਰਮਤ ਮਾਰਗੀ ਪ੍ਰਗਟ ਪੰਥ ਕਦੇ ਵੀ ਚਲਾਏ ਮਾਨ ਨਹੀਂ ਹੁੰਦਾ, ਸਦਾ ਨਿਹਚਲ ਰਹਿੰਦਾ ਹੈ। ਗੁਰਮਤ ਮਤ ਅਚਲ ਹੈ, ਚਲਾਏ ਨਾ ਸਕੈ ਕੋਏ। ਮੰਨੈ ਮਗ ਨਾ ਚੱਲੈ ਪੰਥ ਦੀ ਪੰਕਤੀ ਅੰਦਰ ਮਗ ਅਤੇ ਪੰਥ ਦੋਹਾਂ ਪਦਾਂ ਦੇ ਅਖੀਰਲੇ ਪਦੇ ਅੱਖਰਾਂ ਨੂੰ ਔਂਕੜ ਹੋਣ ਕਰਕੇ ਮਗ ਤੇ ਜਾਂ ਪੰਥ ਵਿਖੇ ਚੱਲਣ ਦੇ ਅਰਥ ਨਹੀਂ ਬਣਦੇ ਅਤੇ ਮਗ ਦੇ ਗੱਗੇ ਨੂੰ ਔਂਕੜ ਹੋਣ ਕਰ ਨਾ ਹੀ ਅਗਲਾ ਨੰਨਾ ਨਾਲ ਮਿਲ ਕੇ ਮਗਨ ਬਣ ਸਕਦਾ ਹੈ। ਬਣੂ ਤਾਂ ਮਗਨ ਬਣੂ, ਪਰੰਤੂ ਸਮਗਰ ਗੁਰਬਾਣੀ ਵਿਖੇ ਕਿਤੇ ਵੀ ਮਗਨ ਪਾਠ ਨਹੀਂ ਆਉਂਦਾ, ਮਗਨ ਹੀ ਆਉਂਦਾ ਹੈ। ਚੱਲੇ ਦੇ ਅਰਥ ਚੱਲਦਾ ਹੈ ਨਹੀਂ, ਚਲਾਏ ਮਾਨ ਹੁੰਦਾ ਹੈ ਹੈ। ਗੁਰਮਤ ਮਾਰਗੀਆਂ ਨਾਮ ਅਭਿਆਸੀਆਂ ਦਾ ਨਿਹਚਲ ਪੰਥ ਕਿਉਂ ਰਹਿੰਦਾ ਹੈ ਅਤੇ ਕਿਉਂ ਚਲਾਏ ਮਾਨ ਨਹੀਂ ਹੁੰਦਾ, ਇਸ ਦਾ ਉੱਤਰ ਅਗਲੀ ਤੁਕ ਦੱਸਦੀ ਹੈ ਕਿ ਮੰਨੈ ਧਰਮ ਸੇਤੀ ਸੰਬੰਧ। ਨਾਮ ਦੇ ਮੰਨਣ ਹਾਰਿਆਂ ਦਾ ਸੰਬੰਧ ਵਾਸਤਾ ਨਰੋਲ ਧਰਮ ਗੁਰਮਤ ਪਰਮਾਰਥੀ ਧਰਮ ਨਾਲ ਹੀ ਹੁੰਦਾ ਹੈ ਅਤੇ ਏਕੋ ਧਰਮ ਦ੍ਰਿੜੈ ਸੱਚ ਕੋਈ, ਗੁਰਮਤ ਪੂਰਾ ਜੁਗ ਜੁਗ ਸੋਈ ਦੇ ਗੁਰਵਾਕ ਅਨੁਸਾਰ ਵੀ ਇਹੋ ਸਿੱਧ ਹੁੰਦਾ ਹੈ ਕਿ ਗੁਰਮਤ ਰੂਪੀ ਸੱਚਾ ਧਰਮ ਹੀ ਜੁਗ ਜੁਗ ਪੂਰਾ ਉਤਰਦਾ ਹੈ, ਅਰਥਾਤ ਅਚਲ ਅਤੇ ਅਸਥਿਰ ਰਹਿੰਦਾ ਹੈ ਅਤੇ ਜੋ ਕੋਈ ਇਸ ਗੁਰਮਤ ਧਰਮ ਦੇ ਧਾਰਨ ਦ੍ਰਿੜ ਕਰਨ ਹਾਰਾ ਹੈ ਉਹ ਹੀ ਜੁਗ ਜੁਗ ਪੂਰਾ ਉਤਰਦਾ ਹੈ। ਐਸਾ ਹੈ ਨਾਮ ਨਿਰੰਜਨ ਜਿਸ ਦੇ ਮਹਾਤਮ ਦਾ ਉਪਰ ਲਿਖਿਆ ਪ੍ਰਭਾਵ ਵਰਤਦਾ ਹੈ, ਪਰ ਤਾਂ ਵਰਤਦਾ ਹੈ ਜੇ ਕੋਈ ਮਨ ਕਰਕੇ ਗੁਰਮਤ ਨਾਮ ਨੂੰ ਮੰਨਣਾ ਜਾਣੈ। ਮੰਨੈ ਪਾਵੈ ਮੋਖ ਦੁਆਰ, ਮੰਨੈ ਪਰਵਾਰੈ ਸਾਧਾਰ, ਮੰਨੈ ਤਰੈ ਤਾਰੇ ਗੁਰ ਸਿੱਖ, ਮੰਨੈ ਨਾਨਕ ਭਵੈ ਨ ਭਿੱਖ। ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ। ਵਿਆਖਿਆ: ਮੰਨੈ ਪਾਵੈ ਮੋਖ ਦੁਆਰ, ਨਾਮ ਦੇ ਮੰਨਣ ਕਰਕੇ ਨਾਮ ਨੂੰ ਮੰਨਣ ਹਾਰੇ ਸੱਚੀ ਮੁਕਤ ਰੂਪੀ ਸੱਚ ਦਰਗਾਹੀ ਦੁਆਰ ਨੂੰ ਪਾ ਲੈਂਦੇ ਹਨ। ਨਾਮ ਦੇ ਮੰਨਣ ਨਿਧ ਆਸਨ ਕਰਕੇ ਨਾ ਸਿਰਫ ਨਾਮ ਦਾ ਮੰਨਣ ਨਿਧ ਆਸਨ ਕਰਨ ਹਾਰਾ ਗੁਰਮੁਖ ਜਨ ਖੁਦ ਮੋਖ ਦੁਆਰ ਨੂੰ ਪ੍ਰਾਪਤ ਹੁੰਦਾ ਹੈ, ਬਲਕਿ ਮੰਨੈ ਪਰਵਾਰੈ ਸਾਧਾਰ, ਨਾਮ ਦੇ ਮੰਨਣ ਕਰਕੇ ਨਾਮ ਮੰਨਣ ਹਾਰਾ ਸਾਰੇ ਪਰਿਵਾਰ ਦਾ ਸਾਧਾਰ ਨਿਸਤਾਰਾ ਕਰਨ ਹਾਰਾ ਬਣ ਜਾਂਦਾ ਹੈ। ਪਰਿਵਾਰ ਛੱਡ ਕੇ 21 ਕੁਲਾਂ ਦਾ ਵੀ ਤਾਰਕ ਹੋ ਜਾਂਦਾ ਹੈ। ਹਰ ਜਨ ਪਰਿਵਾਰ ਸਾਧਾਰ ਹੈ, 21 ਕੁਲੀ ਸਭ ਜਗਤ ਛਡਾਵੈ। ਸਤਿਗੁਰ ਦੀ ਸ਼ਫਾਤ ਨਾਲ ਐਸੀ ਹੈ ਪਾਰਸ ਕਲਾ ਨਾਮ ਰਸਾਇਣ ਦੀ ਅਤੇ ਚੁੰਬਕ ਰਸਾਇਣੀ ਨਾਮ ਅਭਿਆਸ ਦੇ ਪਾਰਸ ਪ੍ਰਤਾਪ ਦੀ, ਜਿਸ ਸਿਮਰਤ ਸਭ ਕਿਲ ਵਿਖ ਨਾਸੈ ਪਿਤਰੀ ਹੋਏ ਉਧਾਰੋ। ਗੁਜਰੀ ਮਹਿਲਾ ਪੰਜਵਾਂ। ਗੁਰਵਾਕ ਦੇ ਭਾਵ ਅਨੁਸਾਰ ਨਾਮ ਸਿਮਰਨ ਹਾਰੇ ਗੁਰਮੁਖ ਜਨ ਨਾਮ ਸਿਮਰ ਸਿਮਰ ਕੇ ਆਪਣੇ ਪਰਲੋਕ ਗਮਨ ਪਿਤਰਾਂ ਦਾ ਵੀ ਉਧਾਰ ਕਰ ਦਿੰਦੇ ਹਨ। ਪਰਵਾਰੈ ਸਾਧਾਰ ਹੋਣ ਵਿਚ ਤਾਂ ਕੀ ਸੰਦੇਹ ਹੋ ਸਕਦਾ ਹੈ, ਪੁੱਗ ਖਲੋਤੇ ਗੁਰਮੁਖ ਜਨਾਂ ਦੀ ਸਤਿਗੁਰੂ ਹਰ ਪ੍ਰਕਾਰ ਬਾਹੁੜੀ ਕਰਦਾ ਹੈ ਅਤੇ ਉਨ੍ਹਾਂ ਦੀ ਕੀਤੀ ਨੂੰ ਕਿਰਪਾ ਕਰਕੇ ਆਪ ਸਤਿਗੁਰੂ ਨਿਵਾ ਲੈਂਦਾ ਹੈ। ਉਨ੍ਹਾਂ ਦੇ ਥਾਂ ਆਪ ਖਲੋਏ ਕੇ ਸਤਿਗੁਰੂ ਬਾਹੁੜੀ ਨਿਬਾਹੁੜੀ ਕਰਦਾ ਹੈ। ਮੰਨੈ ਤਰੈ ਤਾਰੇ ਗੁਰ ਸਿੱਖ, ਚਾਹੇ ਨਾਮ ਦੇ ਮੰਨਣ ਹਾਰੇ ਨਾਮ ਨਿਧਾਸਣੀ ਅਭਿਆਸੀ ਸਿੱਖ ਨੇ ਕਿਤਨੀ ਹੀ ਨਾਮ ਕਮਾਈ ਕੀਤੀ ਹੋਵੇ, ਪਰ ਉਹ ਗੁਰੂ ਦੀ ਨਦਰ ਮੇਰ ਨਾਲ ਹੀ ਤਰਦਾ ਹੈ। ਉਹ ਆਪਣੀ ਕਰਨੀ ਕਰ ਆਪੋ ਤਰਨ ਦਾ ਦਮ ਕਦੇ ਨਹੀਂ ਮਾਰ ਸਕਦਾ ਅਤੇ ਨਾ ਹੀ ਆਪ ਆਪਣੇ ਹੁਜਰੋਂ ਹੀ ਤਰ ਸਕਦਾ ਹੈ, ਸਦਾ ਗੁਰ ਪ੍ਰਸਾਦ ਕਰ ਹੀ ਤਰੇਗਾ। ਗੁਰਮਤ ਦਾ ਇਹ ਮੁਸਲਮਾਂ ਅਸੂਲ ਹੈ। ਗੁਰਮਤ ਨਾਮ ਅਭਿਆਸ ਕਮਾਈ ਦੀ ਸਫਲ ਫਲਾਈ ਦਾ ਇਹ ਗੁਰਮਤ ਮੰਨਿਆ ਪਰਮੰਨਿਆ ਅਸੂਲ ਹੈ ਕਿ ਪੁੱਜ ਕੇ ਕੀਤੀਆਂ ਨਾਮ ਅਭਿਆਸ ਕਮਾਈਆਂ ਵਾਲੇ ਸਿੱਖ ਨੂੰ ਤਾਰੇ ਤਾਂ ਗੁਰੂ ਹੀ ਤਾਰੇ, ਉਹ ਆਪੋ ਆਪਣੀ ਕਰਨੀ ਕਰ ਤਰਨ ਦੀ ਡੀਂਗ ਕਦੇ ਨਹੀਂ ਮਾਰ ਸਕਦਾ। ਨਾਮ ਅਭਿਆਸੀ ਸਿੱਖ ਦੀ ਸੁਕ੍ਰਿਤ ਕਰਨੀ ਦਾ ਫਲ ਪ੍ਰਦਾਤਾ ਸਤਿਗੁਰੂ ਹੈ। ਭੂਤ ਭਵਿੱਖਤ ਦਾ ਇਹ ਅਟਲ ਗੁਰਮਤ ਸਿਧਾਂਤ ਹੈ ਕਿ ਸਿੱਖ ਨੂੰ ਤਾਰੇ ਤਾਂ ਗੁਰੂ ਹੀ ਤਾਰੇ। ਸੋ ਨਾਮ ਦੇ ਮੰਨਣ ਕਰਕੇ ਨਾਮ ਕਮਾਈਆਂ ਦੇ ਤੁਫੈਲ ਹੀ ਨਾਮ ਅਭਿਆਸੀ ਸਿੱਖ ਤਰਦਾ ਹੈ, ਪਰ ਗੁਰੂ ਦਾ ਤਾਰਿਆ ਹੀ ਤਰਦਾ ਹੈ। ਉਸ ਨੂੰ ਤਾਰੇ ਤਾਂ ਗੁਰੂ ਹੀ ਤਾਰੇ। ਗੁਰੂ ਪਦ ਦੇ ਰਾਰੇ ਨੂੰ ਔਂਕੜ ਹੋਣ ਕਰਕੇ ਗੁਰੂ ਪਦ ਸਿੱਖ ਪਦ ਨਾਲ ਸਮਲਿਤ ਹੋ ਕੇ ਗੁਰਸਿੱਖ ਨਹੀਂ ਬਣ ਸਕਦਾ। ਗੁਰਸਿੱਖ ਤਾਂ ਬਣੇ ਜੇ ਔਂਕੜ ਨਾ ਹੋਵੇ। ਸਿੱਖ ਪਦ ਦੇ ਖੱਖੇ ਦਾ ਔਂਕੜ ਇਉਂ ਉੜਿਆ ਹੈ ਕਿ ਸਿੱਖ ਦੇ ਨਾਲ ਨੂੰਹ ਦੇ ਅਰਥ ਸੰਬੰਧਤ ਹਨ। ਗੁਰੂ ਸਿੱਖ ਨੂੰ ਤਾਰੇ ਅਤੇ ਇਸ ਬਿਦ ਗੁਰਨਦ੍ਰਿਸ਼ਟ ਹੋ ਕੇ ਹੀ ਸਿੱਖ ਤਰਦਾ ਹੈ, ਤਰੈ ਹੈ ਅਤੇ ਇਸ ਬਿਦ ਜਿਨ ਕੋ ਨਦਰ ਕਰਮ ਤਿੰਨ ਕਾਰ, ਨਾਨਕ ਨਦਰੀ ਨਦਰ ਨਿਹਾਲ। ਜਪ ਜੀ ਸਾਹਿਬ ਦਾ ਅੰਤਲਾ ਤਤ ਗੁਰਮਤ ਅਸੂਲ ਅੰਦਰ ਨਿਰਣੇ ਵਿਆਖਤ ਹੁੰਦਾ ਹੈ। ਤਰੈ ਦਾ ਸੰਬੰਧ ਗੁਰੂ ਨਾਲ ਨਹੀਂ, ਜੈਸਾ ਕਿ ਕਈ ਟੀਕਾਕਾਰ ਅਰਥ ਕਰਦੇ ਹਨ ਕਿ ਨਾਮ ਦੇ ਮੰਨਣ ਕਰ ਗੁਰੂ ਤਰਦਾ ਹੈ ਅਤੇ ਸਿੱਖਾਂ ਨੂੰ ਤਾਰਦਾ ਹੈ। ਸਤਿਗੁਰੂ ਤਾਂ ਐਸੇ ਗੁਰ ਕੋ ਬਲ ਬਲ ਜਾਈਐ, ਆਪ ਮੁਕਤ ਮੋਹਿ ਤਾਰੈ ਦੇ ਗੁਰਵਾਕ ਅਨੁਸਾਰ, ਖੁਦ ਹੀ ਤਰਨ ਤਾਰਨ ਸਮਰੱਥ, ਧੁਰ ਦਰਗਾਹੋਂ ਹੀ ਤਰਿਆ ਹੋਇਆ ਹੈ। ਹਾਂ, ਧੁਰੋਂ ਗੁਰੂ ਦਰਗਾਹ ਦੀ ਦਰਗਾਹੋਂ ਹੀ ਨਾਮ ਗੁਰਮੰਤਰ ਮਿਲਣ ਕਰ ਤਰਨ ਤਾਰਨ ਸਮਰੱਥ ਹੈ। ਪਰ ਮੰਨੇ ਦੇ ਅਰਥਾਂ ਵਿਚ ਧੁਰ ਦਰਗਾਹੋਂ ਨਾਮ ਮਿਲਣ ਦੇ ਅਰਥ ਨਹੀਂ ਸੰਬੰਧੇ ਜਾ ਸਕਦੇ। ਤਾਂ ਤੇ ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ ਦਾ ਭਾਵ ਸਿੱਖ ਅਭਿਆਸੀ ਜਨਾ ਤੇ ਹੀ ਘਟਦਾ ਹੈ ਅਤੇ ਨਾਮ ਦੇ ਮੰਨਣ ਕਮਾਵਣ ਹਾਰੇ ਸਿੱਖਾਂ ਪਰਥਾਏ ਹੀ ਖੂਬ ਫਬਦਾ ਹੈ। ਸੁਣਿਐ ਮੰਨੇ ਦੀਆਂ ਪੌੜੀਆਂ ਸਿੱਖਾਂ ਪਰਥਾਏ ਉਚਾਰਨ ਹੋਈਆਂ ਹਨ ਅਤੇ ਗੁਰੂ ਪਰਥਾਏ ਉਚਾਰਨ ਹੋਈ ਕਿਸੇ ਪੰਗਤੀ ਪੌੜੀ ਨੂੰ ਮੰਨਣਾ ਉੱਕਾ ਹੀ ਅਨੁਥਾ ਹੈ। ਮੰਨੈ ਨਾਨਕ ਭਵੈ ਨਾ ਭਿੱਖ, ਗੁਰੂ ਨਾਨਕ ਸਾਹਿਬ ਫੁਰਮਾਉਂਦੇ ਹਨ ਕਿ ਨਾਮ ਦੇ ਮੰਨਣ ਕਰ ਨਾਮ ਦੇ ਮੰਨਣ ਹਾਰੇ ਨਾਮ ਦੀ ਭਿੱਖਿਆ ਹੇਤ ਹੋਰ ਥਾਂ ਭਾਉਂਦੇ ਨਹੀਂ ਫਿਰਦੇ। ਜਿਨ੍ਹਾਂ ਨੂੰ ਗੁਰਮਤ ਨਾਮ ਦੀਖਿਆ ਉੱਤੇ ਦ੍ਰਿੜ ਵਿਸ਼ਵਾਸ ਆਇਆ ਹੈ, ਜੋ ਇਸ ਦ੍ਰਿੜ ਵਿਸ਼ਵਾਸ ਸ਼ਰਧਾ ਕਰਕੇ ਗੁਰਮਤ ਨਾਮ ਦਾ ਜਾਪ ਅਭਿਆਸ ਰੂਪੀ ਮੰਨਣ ਨਿਤ ਆਸਣ ਕਰਦੇ ਹਨ, ਉਨ੍ਹਾਂ ਦਾ ਘਰ ਇੱਥੇ ਗੁਰੂ ਘਰ ਵਿਚ ਹੀ ਪੂਰਾ ਹੋ ਜਾਂਦਾ ਹੈ। ਉਨ੍ਹਾਂ ਨੂੰ ਨਿਜ ਆਤਮ ਵਿਸਾਇਣੀ ਭੁੱਖ ਮਿਟਾਉਣ ਹੇਤ ਨਾਮ ਦੀਖਿਆ ਦੀ ਭਿੱਖਿਆ ਮੰਗਣ ਲਈ ਦਰ ਦਰ ਭੌਣਾ ਭਟਕਣਾ ਨਹੀਂ ਪੈਂਦਾ। ਉਹ ਗੁਰੂ ਦੇ ਅਨਨ ਭਰੋਸੇ ਵਾਲੇ ਅਡੋਲ ਬਿਰਤੀਏ ਸ਼ਰਧਾਲੂ ਸਿੱਖ ਹੋ ਜਾਂਦੇ ਹਨ।